ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ। ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ। ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ। ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ। ਹਰ ਕੇ ਚਰਨ ਸਦਾ ਸੁਖਦਾਈ, ਜੋ ਇੱਛਾ ਹੈ ਸੋਈ ਫਲ ਪਾਵੈ ਹੈ, ਬਿਰਥੀ ਆਸ ਨ ਜਾਈ। ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ, ਸੋਈ ਸੰਤ ਗੁਣ ਗਾਵੈ। ਪ੍ਰੇਮ ਭਗਤ ਪਾਕਾ ਮਨ ਲੀਣਾ, ਪਾਰ ਬ੍ਰਹਮ ਮਨ ਪਾਵੈ। ਆਠ ਪਹਿਰ ਹਰ ਕਾ ਜਸ ਰਵਣਾ, ਬਿਖੈਠ ਗੌਰੀ ਲਾਥੀ। ਸੰਗ ਮਿਲਾਏ ਲੀਆ ਮੇਰੇ ਕਰਤਾ, ਸੰਤ ਸਾਧ ਪਏ ਸਾਥੀ। ਕਰ ਗਹਿ ਲੀਨੇ ਸਰਬਸ ਦੀਨੇ, ਆਪਹਿ ਆਪ ਮਿਲਾਇਆ। ਕਹੁ ਨਾਨਕ ਸਰਬ ਥੋਕ ਪੂਰਨਾ, ਪੂਰਾ ਸਤਿਗੁਰ ਪਾਇਆ। ਕਰ ਗਹਿ ਲੀਨੇ ਸਰਬਸ ਦੀਨੇ, ਆਪਹਿ ਆਪ ਮਿਲਾਇਆ। ਕਹੁ ਨਾਨਕ ਸਰਬ ਥੋਕ ਪੂਰਨਾ, ਪੂਰਾ ਸਤਿਗੁਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਭਾਇਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਜੋ ਪਾਵਨ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਮਨੁੱਖਤਾ ਦਾ ਮਾਰਗਦਰਸ਼ਨ ਕਰਨ ਵਾਸਤੇ ਬਖਸ਼ਿਸ਼ ਹੋਇਆ ਹੈ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 628 'ਤੇ ਸੁਭਾਇਮਾਨ ਹੈ। ਰਾਗ ਸੋਰਠ 'ਤੇ ਬਾਣੀ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਓ ਸਾਰੀ ਸੰਗਤ ਕਿਰਪਾ ਕਰੋ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पंथ दे महान विद्वान जिन्हां नूं श्री अकाल तख्त साहिब जी तो गुरमत विद्या मारतंड की उपाधि मिली, ज्ञानी संत सिंह जी मस्कीन, उन्होंने सतसंगत बारे जिक्र किया है। कहिंदे संगत विच आउण दा की लाभ है, जिवें असी फुल्लां दे कोल बैठे होईए ते फुल्लां दे कोल बैठन दे नाल कुदरती तौर ते सानू महक मिलेगी, खुशबू मिलेगी, स्मैल मिलेगी। ते जे गंदगी दे ढेर लागे बैठ जावांगे ते माफ करना बदबू भी मिलेगी। अग दे कोल बैठ जावांगे ते गर्मी लगेगी, ठंडे पहाड़ां ते चले जावांगे ते ठंड लगेगी। ये क्यों हुंदा है? क्योंकि मनुख जिहो जी संगत करदा है उहो जिहा उसनू फल मिल जांदा है। सतगुरु जी ने सानू बाणी दे विच समझाया, जिवें अज आप बहुत गिनती विच मंजी साहिब दीवान हाल विखे जुड़ बैठे जे, जां देशां विदेशां विच बैठ के सरवण कर रहे जे, इस दे बारे सतगुरु जी ने जो सानू सिक्ख्या दित्ती है वह पल्ले बनन वाली है। सतगुरु जी सानू रोजाना समझाउंदे ने कि मेरे माधो जी सत संगत मिले सो तरिया। जिहड़े सतसंगत विच आउंदे ने, जुड़ के बैठदे ने, वह तर जांदे ने। दूसरे पासे जिक्र किया कि जिहड़े नहीं आउंदे उन्हां बारे भी सतगुरु जी कहिंदे ने, जो सतगुर सरण संगत नहीं आए त्रिग जीवै त्रिग जीवास। कहिंदे उन्हां दा जीवन त्रिग फिटकार है इहो जे जीवने ते। तो अज आप जी अपना जीवन सफल करन वास्ते सतगुरु महाराज जी दी पावन पवित्र गोद विच जुड़ बैठे जे। आओ जो सतगुरु जी ने सानू अज मैसेज दिता है, सिक्ख्या दिती है, इस नू आपां शुरू तो विचारन दा यतन करिए। एक बारी सारी संगत प्यार ते सत्कार नाल कहो जी, सतनाम श्री वाहे गुरु जी।
सतनाम वाहे गुरु साहेब जी। सोरठ महला पंजवा, सतगुर पूरे पाणा, ਤਾਂ ਜਪਿਆ ਨਾਮ ਰਮਾਣਾ।
ਪਹਿਲੀ ਪਾਵਨ ਪੰਕਤੀ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਕਿ ਸਤਿਗੁਰ ਪੂਰੇ ਭਾਣਾ। ਭਾਣਾ ਦਾ ਅਰਥ ਇੱਥੇ ਹੈ ਚੰਗਾ ਲੱਗਾ। ਪੂਰੇ ਸਤਿਗੁਰ ਨੂੰ ਕੌਣ ਚੰਗਾ ਲੱਗਦਾ ਹੈ? अगला बंद है, तां जपिया नाम रमाणा। सतगुरु नूं तदों चंगे लगीदा है जदों परमात्मा दा नाम जपिया जावे। रमाणा राम दा नाम जपिया जावे, वाहिगुरु जी दा नाम जपिया जावे। गुरु ग्रंथ साहिब महाराज जी ने इस संबंधी साडी अगवाई कीती है कि गुरु नूं की चंगा लगदा है। ਜਪਜੀ ਸਾਹਿਬ ਦੇ ਪਾਵਨ ਪਵਿੱਤਰ ਬਾਣੀ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕਿ ਨਹਾਏ ਕਰੀ। ਤੀਰਥਾਂ 'ਤੇ ਮੈਂ ਇਸ਼ਨਾਨ ਤਾਂ ਕਰਾਂ ਜੇ ਪਰਮਾਤਮਾ ਤੈਨੂੰ ਭਾ ਜਾਵਾਂ, ਚੰਗਾ ਲੱਗਾਂ। ਅਤੇ ਜੇ ਇਵੇਂ ਚੰਗਾ ਹੀ ਨਹੀਂ ਲੱਗਦਾ ਫਿਰ ਨਹਾਉਣ ਦਾ ਫਾਇਦਾ ਕੀ ਹੈ? ਜਪਜੀ ਸਾਹਿਬ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਗੁਰੂ ਨੂੰ ਕੀ ਚੰਗਾ ਲੱਗਦਾ ਹੈ। ਧਿਆਨ ਕਰਨਾ ਸ਼ਬਦ ਵੱਲ। ਕਹਿੰਦੇ ਨੇ ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕਿ ਨਹਾਏ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਬਿਨ ਕਰਮਾਂ ਕਿ ਮਿਲੇ ਲਈ। ਅਗਲੀ ਪੰਕਤੀ ਹੈ ਕਿ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਇੱਕ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣ ਲਈ ਜਾਵੇ, ਮਤ ਵਿੱਚ ਰਤਨ ਪੈਦਾ ਹੋ ਜਾਂਦੇ ਨੇ, ਜਵਾਹਰ ਪੈਦਾ ਹੋ ਜਾਂਦੇ ਨੇ, ਹੀਰੇ ਮੋਤੀ ਪੈਦਾ ਹੋ ਜਾਂਦੇ ਨੇ, ਜੇ ਇੱਕ ਸਿੱਖਿਆ ਸੁਣ ਲਈਏ। ਤੇ ਇੱਕ ਸਿੱਖਿਆ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਾਡੀ ਅਗਵਾਈ ਇਹ ਕੀਤੀ ਹੈ ਕਿ ਇਹ ਗੁਰਸਿੱਖ ਤੂੰ ਸਤਿਗੁਰ ਦੀ ਸਿੱਖਿਆ ਨੂੰ ਸੁਣ। ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਸਤਿਗੁਰ ਦੀ ਸਿੱਖਿਆ ਨੂੰ ਸੁਣਨ ਲਈ ਦਰਜ ਕੀਤੀਆਂ, ਅਗਲੀਆਂ ਚਾਰ ਪੌੜੀਆਂ ਮੰਨਣ ਲਈ ਦਰਜ ਕੀਤੀਆਂ। ਪਹਿਲਾਂ ਸੁਣਨ ਨਾਲ ਕੀ ਹੁੰਦਾ ਹੈ? ਸਤਿਗੁਰ ਜੀ ਦੱਸਦੇ ਨੇ ਕਿ ਸੁਣੈ ਈਸਰ ਬਰਮਾ ਇੰਦ, ਸੁਣੈ ਮੁੱਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ। ਜਦੋਂ ਅਸੀਂ ਸਤਿਗੁਰ ਦੀ ਸਿੱਖਿਆ ਨੂੰ ਸੁਣਦੇ ਹਾਂ ਤਾਂ ਮਨ ਵਿੱਚ ਵਿਗਾਸ ਪੈਦਾ ਹੁੰਦਾ ਹੈ, ਖੜਾਓ ਪੈਦਾ ਹੁੰਦਾ ਹੈ, ਦੁੱਖ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਜਦੋਂ ਸਤਿਗੁਰ ਦੀ ਸਿੱਖਿਆ ਨੂੰ ਸੁਣੀਏ, ਅਗਲੀਆਂ ਪੰਕਤੀਆਂ ਮੰਨਣ ਬਾਰੇ ਨੇ ਕਿ ਮੰਨੇ ਕੀ ਗਤ ਕਹੀ ਨਾ ਜਾਏ। ਚਾਰ ਹੀ ਪੌੜੀਆਂ ਨੇ। ਜਿਹੜਾ ਗੁਰਸਿੱਖ ਸਤਿਗੁਰ ਦੀ ਸਿੱਖਿਆ ਨੂੰ ਸੁਣਦਾ ਹੈ, ਸੁਣ ਕੇ ਮੰਨ ਲੈਂਦਾ ਹੈ, ਉਹਦਾ ਕੀ ਫਲ ਮਿਲਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ। ਹੋਰ ਸ਼ਬਦ ਆਉਂਦੇ ਨੇ ਜਪਜੀ ਸਾਹਿਬ ਦੇ ਵਿੱਚ ਹੀ ਕਿ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਤੀਰਥਾਂ 'ਤੇ ਇਸ਼ਨਾਨ ਕਰਨਾ, ਤਪ ਸਾਧਨੇ, ਵਿਖਾਵੇ ਦਾ ਦਾਨ ਦੇਣਾ, ਕਹਿੰਦੇ ਜੇਕਰ ਇਹਦੀ ਕੀਮਤ ਪਾਈ ਵੀ ਜਾਵੇ ਤਾਂ ਰਤਾ ਮਾਤਰ ਤਿਲ ਜਿੰਨੀ ਥੋੜ੍ਹੀ ਜੀ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ। ਜਿਹਨੇ ਸਤਿਗੁਰ ਦੀ ਸਿੱਖਿਆ ਨੂੰ ਸੁਣਿਆ, ਸੁਣ ਕੇ ਮੰਨ ਲਿਆ, ਮਨ ਵਿੱਚ ਪਿਆਰ ਪੈਦਾ ਹੋ ਗਿਆ, ਉਹਨੇ ਅੰਦਰਲੇ ਤੀਰਥ 'ਤੇ ਮਲ ਮਲ ਕੇ ਇਸ਼ਨਾਨ ਕਰ ਲਿਆ, ਆਪਣੀ ਮੈਲ ਉਤਾਰ ਲਈ, ਹਿਰਦਾ ਸਾਫ਼ ਹੋ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਿਹੜੀ ਪੰਥ ਪ੍ਰਵਾਨਤ ਰਹਿਤ ਮਰਯਾਦਾ ਹੈ ਨਾ, ਉਹਦੇ ਵਿੱਚ ਲਿਖਿਆ ਹੈ ਕਿ ਜਦੋਂ ਅਸੀਂ ਅਖੰਡ ਪਾਠ ਸਾਹਿਬ ਕਰਵਾਈਏ, ਸਹਿਜ ਪਾਠ ਕਰਵਾਈਏ, ਤਾਂ ਚੰਗੀ ਗੱਲ ਇਹ ਹੈ ਕਿ ਪਾਠ ਆਪ ਕਰੀਏ, ਅਤੇ ਜੇ ਆਪ ਨਹੀਂ ਕਰ ਸਕਦੇ ਫਿਰ ਚੰਗੇ ਪਾਠੀ ਕੋਲੋਂ ਬੈਠ ਕੇ ਸੁਣੀਏ। ਸਿੱਖ ਰਹਿਤ ਮਰਯਾਦਾ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫ੍ਰੀ ਦਿੰਦੀ ਹੈ, ਇਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਤਾਂ ਕਿ ਸਾਨੂੰ ਆਪਣੇ ਮਰਯਾਦਾ ਦੀ ਸਮਝ ਆ ਸਕੇ। ਅਖੰਡ ਪਾਠ ਸਾਹਿਬ ਜੇ ਕਰਵਾਉਣਾ ਹੈ, ਪਹਿਲੀ ਗੱਲ ਲਿਖੀ ਹੈ ਕਿ ਜਾਂ ਤਾਂ ਆਪ ਕਰੀਏ, ਜੇ ਨਹੀਂ ਕਰ ਸਕਦੇ ਫਿਰ ਪਾਠੀ ਕੋਲੋਂ ਬੈਠ ਕੇ ਸੁਣੀਏ ਜ਼ਰੂਰ। ਅੱਜ ਵੀ ਸਤਿਗੁਰੂ ਜੀ ਸਾਨੂੰ ਇਹੀ ਸਿੱਖਿਆ ਦੇ ਰਹੇ ਨੇ ਕਿ ਗੁਰੂ ਨੂੰ ਕੌਣ ਚੰਗਾ ਲੱਗਦਾ ਹੈ? ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਜਿਹੜਾ ਵਾਹਿਗੁਰੂ ਜੀ ਦੀ ਸਿਫਤ ਸਲਾਹਤਾ ਕਰਦਾ ਹੈ।
ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ।
ਸ਼ਬਦ ਹੈ ਗੋਬਿੰਦ। ਗੋ ਦਾ ਅਰਥ ਹੈ ਧਰਤੀ, ਬਿੰਦ ਦਾ ਅਰਥ ਹੈ ਬਣਾਉਣ ਵਾਲਾ। ਜਿਸ ਨੇ ਇਹ ਧਰਤੀ ਨੂੰ ਬਣਾਇਆ, ਜਿਸ ਨੇ ਸੰਸਾਰ ਨੂੰ ਪੈਦਾ ਕੀਤਾ, ਜਦੋਂ ਉਸ ਨੇ ਕਿਰਪਾ ਕੀਤੀ ਹੈ ਤੇ ਸਾਡੀ ਜਿਹੜੀ ਪੈਜ ਹੈ, ਸਾਡੀ ਲਾਜ ਉਹ ਰੱਖੀ ਗਈ।
ਹਰ ਕੇ ਚਰਨ ਸਦਾ ਸੁਖਦਾਈ, ਜੋ ਇੱਛਾ ਹੈ ਸੋਈ ਫਲ ਪਾਵੈ ਹੈ, ਬਿਰਥੀ ਆਸ ਨ ਜਾਈ।
ਇਹ ਪਾਵਨ ਸ਼ਬਦ ਰਹਾਓ ਵਾਲਾ ਹੈ। ਕੇਂਦਰੀ ਭਾਵ ਜਿਹੜਾ ਸ਼ਬਦ ਦਾ ਮੁੱਖ ਭਾਵ ਹੈ ਨਾ, ਉਸ ਦੇ ਵਿੱਚ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਹਰ ਕੇ ਚਰਨ ਸਦਾ ਸੁਖਦਾਈ। ਜਦੋਂ ਚਰਨਾਂ ਦੀ ਗੱਲ ਆਉਂਦੀ ਹੈ ਤੇ ਜਿਹੜੇ ਵੀਰ ਬਾਣੀ ਨੂੰ ਵਿਚਾਰਦੇ ਨਹੀਂ ਉਹਨਾਂ ਦਾ ਧਿਆਨ ਸਰੀਰ ਦੇ ਚਰਨਾਂ ਵੱਲ ਚਲਾ ਜਾਂਦਾ ਹੈ। ਚਰਨ ਅਸਲ ਵਿੱਚ ਹੈ ਕਿ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਪ ਸਾਹਿਬ ਦੇ ਵਿੱਚ ਬਚਨ ਕੀਤੇ ਨੇ, ਇਹ ਆਪਾਂ ਦ੍ਰਿੜ ਕਰ ਲਈਏ ਕਿ ਚਿੱਤ ਚਰਨ ਨਾਮ, ਚਿੱਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਉਣਾ ਹੀ ਚਰਨਾਂ ਨੂੰ ਵਸਾਉਣਾ ਹੈ। ਗੁਰਸਿੱਖ ਰੋਜ਼ ਪੜ੍ਹਦਾ ਹੈ ਚਿੱਤ ਚਰਨ ਨਾਮ, ਚਿੱਤ ਦੇ ਵਿੱਚ ਪਰਮਾਤਮਾ ਦਾ ਨਾਮ ਵਸਾਉਣਾ ਹੀ ਚਰਨਾਂ ਨੂੰ ਵਸਾਉਣਾ ਹੈ। ਇਸ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਖੋਲ੍ਹ ਕੇ ਬਿਆਨ ਕੀਤਾ ਹੈ। ਕਹਿੰਦੇ ਚਰਨਾਂ ਨੂੰ ਹਿਰਦੇ ਵਿੱਚ ਕਿਵੇਂ ਵਸਾਇਆ ਜਾਵੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਕਹਿੰਦੇ ਨੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਇਹਦਾ ਮਤਲਬ ਹੈ ਕਿ ਹਿਰਦੇ ਦੇ ਵਿੱਚ ਚਰਨ ਵਸਾਉਣੇ ਕੀ ਨੇ? ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਣਾ ਹੀ ਪਰਮਾਤਮਾ ਦੇ ਚਰਨਾਂ ਨੂੰ ਵਸਾਉਣਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ ਇਹਨੂੰ ਹਿਰਦੇ ਵਿੱਚ ਧਾਰਨ ਕਰਨਾ ਹੀ ਪਰਮਾਤਮਾ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ। ਜਦੋਂ ਗੁਰੂ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸ ਗਈ ਉਹਦਾ ਲਾਭ ਕੀ ਹੋਵੇਗਾ? ਸਤਿਗੁਰੂ ਜੀ ਕਹਿੰਦੇ ਨੇ ਗੁਰ ਕਾ ਬਚਨ ਵਸੈ ਜੀ ਨਾਲੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਲੈ। ਗੁਰੂ ਦਾ ਜਿਹੜਾ ਸ਼ਬਦ ਹੈ ਉਹ ਹਿਰਦੇ ਵਿੱਚ ਵਸ ਗਿਆ। ਅਗਲੀ ਪੰਕਤੀ ਹੈ ਜੋ ਇੱਛਾ ਹੈ ਸੋਈ ਫਲ ਪਾਵ ਹੈ, ਬਿਰਥੀ ਆਸ ਨਾ ਜਾਈ। ਫਿਰ ਜੋ ਵੀ ਮਨ ਦੀ ਇੱਛਾ ਹੋਵੇਗੀ ਉਹ ਪੂਰੀ ਹੋ ਜਾਵੇਗੀ। ਜੋ ਵੀ ਮਨ ਦੇ ਭਾਵ ਨੇ ਨਾ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸਣੇ ਨੇ, ਸਤਿਗੁਰ ਦੇ ਅੱਗੇ ਬੇਨਤੀ ਕਰਨੀ ਹੈ। ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਜਿਹੜਾ ਵੀ ਕੰਮ ਲੋੜਦੇ ਹਾਂ ਉਹ ਗੁਰੂ ਨੂੰ ਆ ਕੇ ਬੇਨਤੀ ਕਰੀਏ। ਅੱਗੇ ਗੁਰੂ ਦਾ ਕੰਮ ਹੈ ਕਿ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਸਤਿਗੁਰ ਸਾਡੇ ਸਾਰੇ ਕਾਰਜ ਸਵਾਰਦਾ ਹੈ। ਹੋਰ ਸ਼ਬਦ ਆਉਂਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਗੁਰਸਿੱਖ ਜਿਹੜੀ ਵੀ ਤੇਰੇ ਮਨ ਦੀ ਬਿਰਥਾ ਹੈ ਉਹ ਗੁਰੂ ਨੂੰ ਆ ਕੇ ਦੱਸ। ਸ਼ਬਦ ਸਮਝਾ ਰਿਹਾ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਕੰਮ ਕੀ ਕਰਕੇ ਆਪਣੀ ਸਿਆਣਪ ਨੂੰ ਆਪਣੀ ਅਕਲ ਨੂੰ ਛੱਡ ਦੇ, ਆਪਣੀ ਮਤ ਨਹੀਂ ਵਰਤਣੀ। ਜਿਹੜੇ ਆਪਣੀ ਮਤ ਵਰਤਦੇ ਨੇ ਨਾ ਉਹ ਕਿਸੇ ਵੀ ਖੇਤਰ ਵਿੱਚ ਕਾਮਯਾਬ ਨਹੀਂ ਹੁੰਦੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ, ਡਾਕਟਰ ਭਾਈ ਵੀਰ ਸਿੰਘ ਜੀ ਨੇ ਸਾਨੂੰ ਸਮਝਾਉਣ ਵਾਸਤੇ ਇੱਕ ਉਦਾਹਰਨ ਦਿੱਤੀ ਹੈ। ਕਹਿੰਦੇ ਮੇਰੇ ਵਰਗੇ ਪੜ੍ਹੇ ਲਿਖੇ ਲੋਕ ਆਪਣੀ ਇਹ ਮਤ ਦਾ ਜਿਹੜਾ ਕਚਕੌਲ ਹੈ, ਇਹ ਦਿਮਾਗ ਹੈ, ਇਹਨੂੰ ਵੱਖ ਵੱਖ ਪੜ੍ਹਾਈ ਕਰਕੇ, ਐੱਮ ਏ ਕਰਕੇ, ਪੀ ਐੱਚ ਡੀ ਕਰਕੇ, ਡਿਗਰੀਆਂ ਕਰਕੇ ਇਹਨੂੰ ਭਰ ਲਿਆ, ਗਿਆਨ ਪ੍ਰਾਪਤ ਕਰ ਲਿਆ ਥਾਂ ਥਾਂ ਤੋਂ ਜਾ ਕੇ। ਅਤੇ ਜਦੋਂ ਗਿਆਨ ਆ ਗਿਆ ਫਿਰ ਆਕੜ ਆ ਗਈ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ, ਮੇਰੇ ਵਰਗਾ ਕੋਈ ਬੁੱਧੀਜੀਵੀ ਨਹੀਂ, ਮੇਰੇ ਵਰਗਾ ਕੋਈ ਕਵੀ ਨਹੀਂ। ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਸਿਰ ਕਚਕੌਲ ਪਕੜ ਹੱਥ ਲੀਨਾ, ਪੜ੍ਹਿਆ ਦੁਬਾਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ ਤੁਨ ਤੁਨ ਕੇ ਸੀ ਭਰਿਆ। ਇਹ ਦਿਮਾਗ ਨੂੰ ਚੰਗੀ ਤਰ੍ਹਾਂ ਭਰ ਲਿਆ ਨੱਕਾ ਨੱਕ ਭਰਿਆ ਦੇਖ ਅਫਰਿਆ ਮੈਂ ਸੀ ਜਾਣਾ ਪੰਡਿਤ ਹੋਇਆ। ਜਦੋਂ ਦਿਮਾਗ ਵਿੱਚ ਗਿਆਨ ਆ ਗਿਆ ਨਾ ਤੇ ਮੈਂ ਸਮਝਿਆ ਮੈਂ ਬੜਾ ਵਿਦਵਾਨ ਹਾਂ। ਆਕੜ ਆ ਗਈ ਭਰਿਆ ਦੇਖ ਅਫਰਿਆ ਮੈਂ ਸੀ ਜਾਣਾ ਪੰਡਿਤ ਹੋਇਆ। ਟਿਕਦਾ ਪੈਰ ਜ਼ਮੀਂ ਤੇ ਨਾ ਹੀ ਉੱਚਾ ਹੋਏ ਹੋਏ ਤੁਰਿਆ। ਹੁਣ ਮੇਰਾ ਪੈਰ ਜਿਹੜਾ ਹੈ ਉਹ ਵੀ ਧਰਤੀ 'ਤੇ ਨਹੀਂ ਟਿਕਦਾ, ਮੈਂ ਅਸਮਾਨ ਦੇ ਵਿੱਚ ਹੀ ਤੁਰਿਆ ਫਿਰਦਾ ਹਾਂ। ਟਿਕਦਾ ਪੈਰ ਜ਼ਮੀਂ 'ਤੇ ਨਾ ਹੀ ਉੱਚਾ ਹੋਏ ਹੋਏ ਤੁਰਿਆ। ਪਰ ਇੱਕ ਦਿਨ ਮੈਂ ਜਦੋਂ ਆ ਕੇ ਗੁਰੂ ਦੇ ਅੱਗੇ ਆਪਣਾ ਇੱਕ ਚਕੌਲ ਰੱਖਿਆ ਨਾ, ਆਪਣਾ ਦਿਮਾਗ ਗੁਰੂ ਦੇ ਅੱਗੇ ਰੱਖਿਆ, ਭਾਈ ਸਾਹਿਬ ਜੀ ਕਹਿੰਦੇ ਨੇ ਇੱਕ ਦੇਹ ਜਦੋਂ ਕਚਕੌਲ ਜਦੋਂ ਮੈਂ ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ ਸਾਰਾ ਖਾਲੀ ਕਰਿਆ। ਗੁਰੂ ਨੇ ਕਿਹਾ ਕਿ ਇਹ ਜੂਠ ਹੀ ਭਰੀ ਪਈ ਹੈ। ਗੁਰੂ ਨੇ ਕੀ ਸਮਝਾਇਆ ਕਿ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀ ਆ ਨਾਨਕ ਗਰਭ ਗਲੇ। ਮਸਕੀਨ ਬਣਨਾ, ਨਿਮਰਤਾ ਦੇ ਵਿੱਚ ਆਉਣਾ, ਉਹ ਸੁਖੀ ਵੱਸਦੇ ਨੇ। ਪਰ ਜਿਹੜੇ ਹੰਕਾਰੀ ਲੋਕ ਨੇ ਉਹ ਗਰਭ ਦੇ ਵਿੱਚ ਹੀ ਗਲ ਜਾਂਦੇ ਨੇ। ਤੋ ਸਤਿਗੁਰ ਨੂੰ ਅੱਜ ਸਾਨੂੰ ਸਮਝਾ ਰਹੇ ਨੇ ਪਾਵਨ ਬਾਣੀ ਵਿੱਚ ਕਿ ਜਿਹੜੀ ਵੀ ਮਨ ਦੀ ਬਿਰਥਾ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਇਹਦੇ ਨਾਲ ਲਾਭ ਕੀ ਹੋਵੇਗਾ? ਪੂਜ ਹੋ ਗੁਰ ਕੇ ਪੈਰ ਦੁਰਮਤ ਜਾਹੇ ਜਰ, ਭੈੜੀ ਮਤ ਦਾ ਨਾਸ ਹੋ ਜਾਵੇਗਾ। ਇਸ ਕਰਕੇ ਜਿਹੜੀ ਵੀ ਸਾਡੇ ਮਨ ਦੀ ਵੇਦਨਾ ਹੋਵੇ ਨਾ, ਅੱਜ ਦਾ ਰਹਾਉ ਵਾਲਾ ਬੰਦ ਕੇਂਦਰੀ ਬੰਦ ਕਹਿੰਦਾ ਹੈ ਗੁਰੂ ਨੂੰ ਆ ਕੇ ਦੱਸੋ। ਗੁਰੂ ਸਾਡੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਕਰਦਾ ਹੈ। ਸ਼ਬਦ ਹੈ ਬਿਰਥੀ ਘਾਲ ਨਾ ਜਾਈ, ਬਿਰਥੀ ਆਸ ਨਾ ਜਾਈ। ਜਿਹੜੀ ਮਨ ਦੀ ਆਸਾ ਹੈ ਇਹ ਬਿਰਥੀ ਨਹੀਂ ਜਾਂਦੀ। ਇੱਕ ਸ਼ਬਦ ਆਉਂਦਾ ਹੈ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ, ਉੱਥੇ ਸਤਿਗੁਰੂ ਜੀ ਕਹਿੰਦੇ ਨੇ ਘਾਲ ਜਿਹੜੀ ਹੈ ਬਿਰਥੀ ਚਲੇ ਜਾਂਦੀ ਹੈ। ਪਰ ਕਦੋਂ ਬਿਰਥੀ ਜਾਂਦੀ ਹੈ? ਜਦੋਂ ਮਨੁੱਖ ਦੀ ਟੇਕ ਰੱਖ ਲਈ ਜਾਵੇ, ਗੁਰੂ ਦੀ ਟੇਕ ਨੂੰ ਛੱਡ ਕੇ, ਗੁਰੂ ਦੇ ਆਸਰੇ ਨੂੰ ਛੱਡ ਕੇ ਮਨੁੱਖ ਦੀ ਟੇਕ ਰੱਖ ਲਈ ਜਾਵੇ, ਸਤਿਗੁਰੂ ਕਹਿੰਦੇ ਉਦੋਂ ਆਸ ਬਿਰਥੀ ਚਲੇ ਜਾਂਦੀ ਹੈ। ਸ਼ਬਦ ਤੁਹਾਨੂੰ ਯਾਦ ਹੋਵੇਗਾ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਜਿਸਕੇ ਦੀਏ ਰਹੇ ਅਘਾਏ, ਬੌਰ ਨ ਤ੍ਰਿਸ਼ਨਾ ਲਾਗੇ ਆਏ, ਮਾਰੇ ਰੱਖ ਇੱਕੋ ਆਪ, ਮਾਨੁਖ ਕਹਿ ਕਿਛ ਨਾਹੀਂ ਹਾਥ। ਇਸ ਕਰਕੇ ਜਦੋਂ ਅਸੀਂ ਆਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ, ਇਹ ਸਾਡੇ ਵਿੱਚ ਦ੍ਰਿੜ ਗੱਲ ਹੋ ਜਾਵੇ ਕਿ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕਿਸੇ ਦਾ ਕੋਈ ਆਸਰਾ ਹੋਵੇਗਾ, ਕਿਸੇ ਦਾ ਕੋਈ ਆਸਰਾ ਹੋਵੇਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਤੇ ਆਸਰਾ ਆਪ ਜੀ ਹੋ। ਐਸੀ ਦ੍ਰਿੜਤਾ, ਇਹ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਪੱਕਿਆਂ ਕਰਨ ਵਾਸਤੇ ਰੋਜ਼ ਸਮਝਾ ਦਿੱਤਾ ਕਿ ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ, ਹਰ ਇੱਕੋ ਪਾਸੋ ਮੰਗੀਏ, ਮਨ ਚੰਦਿਆ ਪਾਈਏ, ਜੇ ਦੂਜੇ ਪਾਸੋ ਮੰਗੀਏ ਤਾਂ ਲਾਜ ਮਰਾਈਏ। ਇੱਕ ਨੂੰ ਛੱਡ ਕੇ ਜਿਹੜਾ ਦਰ ਦਰ 'ਤੇ ਮੰਗਦਾ ਫਿਰਦਾ ਹੈ ਉਹਨੂੰ ਲਾਜ ਨਾ ਸ਼ਰਮ ਨਾ ਮਰ ਜਾਣਾ ਚਾਹੀਦਾ ਹੈ, ਮਰ ਜਾਣਾ ਚਾਹੀਦਾ ਹੈ। ਕਿਉਂਕਿ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਸਾਰਾ ਜਗਤ ਭਿਖਾਰੀਆਂ ਦਾ ਹੈ, ਮੰਗਤਿਆਂ ਦਾ ਹੈ, ਦਾਤਾ ਤੇ ਕੇਵਲ ਪਰਮਾਤਮਾ ਹੈ। ਉਹਦੇ ਦਰ ਤੋਂ ਮੰਗੀਏ ਜਿਹਦੇ ਤੋਂ ਆਸ ਬਿਰਥੀ ਨਹੀਂ ਜਾਂਦੀ, ਬਿਰਥੀ ਨਹੀਂ ਜਾਂਦੀ। ਇੱਕ ਸ਼ਬਦ ਹੈ ਭਗਤ ਧੰਨਾ ਜੀ ਦਾ, ਕਰੀਬਨ ਕਰੀਬਨ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਵੇਲੇ ਪੜ੍ਹਿਆ ਜਾਂਦਾ ਹੈ। ਸ਼ਬਦ ਹੈ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਆਰਤਾ ਸ਼ਬਦ ਇਹਨੂੰ ਧਿਆਨ ਨਾਲ ਵਿਚਾਰ ਲੈਣਾ, ਇਹ ਸ਼ਬਦ ਸੰਸਕ੍ਰਿਤ ਦੇ ਆਰਤ ਧਾਤੂ ਤੋਂ ਬਣਿਆ ਹੈ, ਜਿਹਦਾ ਅਰਥ ਹੈ ਮੰਗਤਾ, ਭਿਖਾਰੀ, ਲੋੜਵੰਦ, ਜਾਚਕ। ਸਾਰੇ ਸ਼ਬਦ ਦੇ ਅਰਥ ਬਣਦੇ ਨੇ ਪਰਮਾਤਮਾ ਜੀ ਮੈਂ ਤੇਰੇ ਦਰ ਦਾ ਮੰਗਤਾ ਹਾਂ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜੋ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਮੈਨੂੰ ਵੀ ਆਹ ਚੀਜ਼ਾਂ ਚਾਹੀਦੀਆਂ ਨੇ। ਕਿਹੜੀਆਂ ਕਿਹੜੀਆਂ ਨੇ? ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ। ਮੈਨੂੰ ਦਾਲ ਚਾਹੀਦੀ ਹੈ, ਆਟਾ ਚਾਹੀਦਾ ਹੈ, ਘਿਓ ਚਾਹੀਦਾ ਹੈ। ਜਿਹੜੀਆਂ ਤਿੰਨ ਮੰਗਾਂ ਮੰਗੀਆਂ ਨਾ ਭਗਤ ਜੀ ਨੇ, ਆਪਾਂ ਗ੍ਰਹਿਸਥੀ ਹਾਂ, ਜੇ ਘਰ ਦੇ ਵਿੱਚ ਦਾਲ ਨਾ ਹੋਵੇ, ਆਟਾ ਨਾ ਹੋਵੇ, ਘਿਓ ਨਾ ਹੋਵੇ, ਨਾ ਤਾਂ ਘਰ ਵਿੱਚ ਪ੍ਰਸ਼ਾਦਾ ਪੱਕ ਸਕਦਾ ਹੈ ਅਤੇ ਨਾ ਹੀ ਆਏ ਗਏ ਲੋੜਵੰਦ ਦੀ ਸੇਵਾ ਹੋ ਸਕਦੀ ਹੈ। ਜਿਹੜੀਆਂ ਜੀਵਨ ਵਾਸਤੇ ਜ਼ਰੂਰੀ ਵਸਤਾਂ ਨੇ ਭਗਤ ਜੀ ਨੇ ਉਹ ਮੰਗੀਆਂ ਪਰਮਾਤਮਾ ਕੋਲੋਂ। ਕਹਿੰਦੇ ਨੇ ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪਣੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ। ਮੈਨੂੰ ਅਨਾਜ ਉਹ ਚਾਹੀਦਾ ਹੈ ਜਿਹੜਾ ਸੱਤ ਵਾਰੀ ਪੈਲੀ ਨੂੰ ਵਾਹ ਕੇ ਪੈਦਾ ਹੁੰਦਾ ਹੈ, ਸੱਤ ਸੀਕਾ। ਤੋ ਅੱਗੇ ਕਹਿੰਦੇ ਨੇ ਗਊ ਭੈਂਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ। ਇੱਕ ਮੈਨੂੰ ਤਾਜਨ ਚਾਹੀਦੀ ਹੈ, ਅਰਬੀ ਘੋੜੀ ਚਾਹੀਦੀ ਹੈ, ਉਹ ਵੀ ਚੰਗੀ। ਅੱਜ ਦੇ ਸ਼ਬਦ ਵਿੱਚ, ਅੱਜ ਦੇ ਪ੍ਰਸੰਗ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਅਰਦਾਸ ਕਰ ਸਕਦੇ ਹਾਂ, ਮੰਗ ਸਕਦੇ ਹਾਂ ਕਿ ਮੋਟਰਸਾਈਕਲ ਚਾਹੀਦੇ ਨੇ, ਕਾਰਾਂ ਚਾਹੀਦੀਆਂ ਨੇ, ਜੀਪਾਂ ਚਾਹੀਦੀਆਂ ਨੇ। ਇਹ ਸ਼ਬਦ ਸਾਡੀ ਅਗਵਾਈ ਕਰਦਾ ਪਿਆ ਹੈ। ਭਗਤ ਜੀ ਨੇ ਉਸ ਸਮੇਂ ਘੋੜੀਆਂ 'ਤੇ ਸਵਾਰੀ ਕਰਦੇ ਸੀ, ਘੋੜੀਆਂ ਮੰਗੀਆਂ। ਅੱਜ ਅਸੀਂ ਮੰਗ ਸਕਦੇ ਹਾਂ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਮੋਟਰਸਾਈਕਲ, ਕਾਰਾਂ, ਜੀਪਾਂ, ਜੋ ਵੀ ਸਾਧਨ ਨੇ, ਪਰ ਮੰਗੀਏ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਕੋਲ, ਇਹਦਾ ਡਰ ਨਾ ਛੱਡੀਏ। ਜਦੋਂ ਇੱਕ ਪਾਸੋਂ ਮੰਗਾਂਗੇ ਨਾ, ਤਾਂ ਫਿਰ ਸਤਿਗੁਰੂ ਵੀ ਸਾਡੀ ਬੌੜੀ ਕਰਨਗੇ। ਇਹ ਮਨ ਵਿੱਚ ਪੱਕੀ ਦ੍ਰਿੜਤਾ ਕਰ ਲਈਏ ਕਿ ਅਸੀਂ ਸਾਰੇ ਹੀ ਦਰ ਛੱਡ ਕੇ ਸਤਿਗੁਰੂ ਤੁਹਾਡਾ ਦਰ ਫੜਿਆ ਹੈ। ਜਿਹੜਾ ਰੋਜ਼ ਸ਼ਬਦ ਪੜ੍ਹਦੇ ਹਾਂ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੋ ਸਤਿਗੁਰੂ ਜੀ ਰਹਾਓ ਵਾਲੇ ਬੰਦ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਕੇਵਲ ਇੱਕ ਦੇ ਡਰਦੇ ਹੋ ਕੇ ਰਹੀਏ, ਇੱਕ ਦੇ ਨਾਲ ਜੁੜ ਜਾਈਏ, ਇੱਕੇ ਦੇ ਪਾਸੋਂ ਮੰਗੀਏ। ਇਹ ਗੱਲ ਆਪਣੇ ਮਨ ਵਿੱਚ ਪੱਕਾ ਕਰ ਲਈਏ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਨਾ ਵਿਸਰ ਜਾਵੇ। ਆਓ ਜੀ ਅਗਲੇ ਬੰਦ ਵਿੱਚ ਸਤਿਗੁਰੂ ਜੀ ਸਾਡੀ ਕੀ ਅਗਵਾਈ ਕਰ ਰਹੇ ਹਨ।
ਰਹਾਓ ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਸੋਈ ਸੰਤ ਗੁਣ ਗਾਵੈ।
ਜਿਸ ਤੇ ਮਾਲਕ ਕਿਰਪਾ ਕਰਦਾ ਹੈ ਉਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ। ਹੁਣ ਆਮ ਤੌਰ 'ਤੇ ਕਿਸੇ ਗੁਰਸਿੱਖ ਨੂੰ ਕਹੀਏ ਨਾ ਕਿ ਭਾਈ ਤੂੰ ਅੰਮ੍ਰਿਤ ਛਕ ਲੈ, ਉਹ ਕਹਿੰਦਾ ਹਾਲੀ ਕਿਰਪਾ ਨਹੀਂ ਹੋਈ। ਜੇ ਕਿਸੇ ਨੂੰ ਕਹੀਏ ਕਿ ਸਵੇਰੇ ਉੱਠ ਕੇ ਭਾਈ ਨਿਤਨੇਮ ਕਰਿਆ ਕਰੋ, ਸਤਿਗੁਰ ਨੇ ਸਿੱਖਿਆ ਦਿੱਤੀ ਹੈ, ਕਹਿੰਦਾ ਕਿਰਪਾ ਨਹੀਂ ਹੋਈ। ਕਿਰਪਾ ਦਾ ਭਾਵ ਕੀ ਹੈ, ਇਸ ਨੂੰ ਸਮਝਣ ਦਾ ਯਤਨ ਕਰਨਾ। ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪੰਜ ਖੰਡਾਂ ਦਾ ਜ਼ਿਕਰ ਕੀਤਾ ਹੈ, ਪੰਜ ਖੰਡਾਂ ਦਾ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਅਤੇ ਸੱਚ ਖੰਡ। ਪਹਿਲਾ ਖੰਡ ਜਿਹੜਾ ਹੈ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸੰਸਾਰ ਵਿੱਚ ਆਏ ਕਿਉਂ ਹਾਂ। ਪਰਮਾਤਮਾ ਨੇ ਇਹ ਰਾਤਾਂ ਰੁੱਤਾਂ ਤਰੀਕ ਵਾਰ ਮਹੀਨੇ ਕਿਉਂ ਬਣਾਏ ਨੇ ਪਤਾ ਲੱਗਦਾ ਹੈ। ਧਰਮ ਨੂੰ ਕਮਾਉਣ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ। ਧਰਮ ਖੰਡ ਵਿੱਚ ਸਮਝ ਪੈਂਦੀ ਹੈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਪਰਮਾਤਮਾ ਨੇ ਧਰਮ ਨੂੰ ਕਮਾਉਣ ਵਾਸਤੇ ਪੈਦਾ ਕੀਤੀ ਹੈ। ਇਹਦੀ ਸਮਝ ਆਈ ਧਰਮ ਖੰਡ ਵਿੱਚ। ਇਸ ਤੋਂ ਅਗਲਾ ਖੰਡ ਹੈ ਗਿਆਨ ਖੰਡ। ਪਹਿਲਾਂ ਅਸੀਂ ਸਮਝਦੇ ਸੀ ਇੱਕ ਸੂਰਜ ਹੈ, ਇੱਕ ਚੰਦਰਮਾ ਹੈ, ਇੱਕ ਧਰਤੀ ਹੈ। ਜਦੋਂ ਗਿਆਨ ਖੰਡ ਵਿੱਚ ਪ੍ਰਵੇਸ਼ ਕੀਤੇ ਤੇ ਪਤਾ ਲੱਗਦਾ ਹੈ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। ਕਿੰਨੇ ਸੂਰਜ ਨੇ, ਕਿੰਨੇ ਚੰਦਰਮਾ ਨੇ, ਕਿੰਨੀਆਂ ਧਰਤੀਆਂ ਨੇ, ਇਹ ਗਿਆਨ ਖੰਡ ਵਿੱਚ ਸਮਝ ਆਈ। ਹੁਣ ਕਈਆਂ ਨੂੰ ਸਮਝ ਤੇ ਬੜੀ ਆ ਜਾਂਦੀ ਹੈ, ਅਕਲ ਤੇ ਬੜੀ ਹੁੰਦੀ ਹੈ, ਪਰ ਜਿਹੜੀ ਸਮਝ ਆ ਗਈ ਉਹਦੇ ਅਨੁਸਾਰ ਕੰਮ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਸ਼ਰਮ ਨਹੀਂ ਕਰਦੇ। ਪਤਾ ਲੱਗ ਗਿਆ ਕਿ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਪਤਾ ਲੱਗ ਗਿਆ, ਪਰ ਜੇ ਉੱਠਦੇ ਨਹੀਂ ਆ, ਪਤਾ ਲੱਗ ਗਿਆ ਕਿ ਸਿੱਖ ਨੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ, ਪਰ ਜੇ ਕਰਦੇ ਨਹੀਂ ਆ। ਹੁਣ ਜਿਹੜਾ ਬੱਚੇ ਨੂੰ ਪਤਾ ਲੱਗ ਗਿਆ ਕਿ ਮੈਂ ਸਕੂਲ ਵਿੱਚ ਜਾਵਾਂਗਾ, ਪੜ੍ਹਾਈ ਕਰਾਂਗਾ, ਪ੍ਰੀਖਿਆ ਦੇਵਾਂਗਾ ਤਾਂ ਪਾਸ ਹੋਵਾਂਗਾ, ਅਤੇ ਜੇ ਉਹ ਪਾਸ ਪੜ੍ਹਾਈ ਕਰੇ ਹੀ ਨਾ ਤਾਂ ਬੱਚਾ ਮਾਫ ਕਰਨਾ ਫੇਲ ਹੋ ਜਾਵੇਗਾ, ਫੇਲ ਹੋ ਜਾਵੇਗਾ। ਜਿਹੜੀ ਸਤਿਗੁਰ ਨੇ ਸਾਨੂੰ ਸਿੱਖਿਆ ਦਿੱਤੀ ਹੈ ਜੇ ਅਸੀਂ ਉਹਨੂੰ ਕਮਾਉਂਦੇ ਨਹੀਂ ਹਾਂ। ਤੀਸਰਾ ਖੰਡ ਸਾਨੂੰ ਸਮਝਾ ਰਿਹਾ ਹੈ ਸ਼ਰਮ ਖੰਡ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾਟਤ ਘੜੀਏ ਬਹੁਤ ਅਨੂਪ। ਅੱਗੇ ਕਹਿੰਦੇ ਨੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ। ਗਿਆਨ ਹੋ ਜਾਣਾ ਕਾਫੀ ਨਹੀਂ ਹੈ, ਜਿਹੜਾ ਮਿਹਨਤ ਕਰੇਗਾ ਕਿਰਪਾ ਉਹਦੇ 'ਤੇ ਹੋਣੀ ਹੈ। ਸ਼ਬਦ ਆਇਆ ਸੀ ਨਾ ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਕਿਰਪਾ ਕਿਹਦੇ 'ਤੇ ਹੋਣੀ ਹੈ, ਜਿਹੜਾ ਮਿਹਨਤ ਕਰੇਗਾ। ਚੌਥਾ ਖੰਡ ਹੈ ਕਰਮ ਖੰਡ। ਕਰਮ ਦਾ ਅਰਥ ਹੈ ਬਖਸ਼ਿਸ਼, ਕਿਰਪਾ, ਰਹਿਮਤ। ਰਹਿਮਤ ਕਿਹਦੇ 'ਤੇ ਹੋਵੇਗੀ, ਜਿਹੜਾ ਮਿਹਨਤ ਕਰੇਗਾ। ਇਹ ਨਹੀਂ ਕਿ ਅਸੀਂ ਮਿਹਨਤ ਕਰੀਏ ਹੀ ਨਾ ਅਤੇ ਕਿਰਪਾ ਹੋ ਜਾਵੇਗੀ। ਇਸ ਕਰਕੇ ਇਹ ਕਹਿਣਾ ਕਿ ਹਾਲੀ ਸਾਡੇ 'ਤੇ ਕਿਰਪਾ ਨਹੀਂ ਹੋਈ, ਇਹ ਬਹਾਨੇ ਨੇ। ਇਹਨਾਂ ਬਹਾਨਿਆਂ ਨੂੰ ਆਪਾਂ ਇੱਕ ਪਾਸੇ ਰੱਖ ਦਈਏ। ਕਿਰਪਾ ਤਾਂ ਹੋਈ ਹੈ, ਸਾਨੂੰ ਮਨੁੱਖਾ ਜਨਮ ਮਿਲਿਆ ਹੈ, ਇਹ ਕਿਰਪਾ ਹੋਈ ਹੈ। ਪਸ਼ੂ ਪੰਛੀਆਂ ਟੇਡੀਆਂ ਜੋਨਾਂ ਦੇ ਵਿੱਚੋਂ ਮਨੁੱਖਾ ਜੋਨ ਸਰਦਾਰ ਹੈ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਕਿਰਪਾ ਤਾਂ ਪਰਮਾਤਮਾ ਨੇ ਕੀਤੀ ਹੋਈ ਹੈ। ਇਹ ਜੀਵ ਤੇਰਾ ਵੀ ਕੁਛ ਕੰਮ ਕਰਨਾ ਬਣਦਾ ਹੈ, ਸ਼ਰਮ ਕਰ, ਮਿਹਨਤ ਕਰ। ਚੌਥਾ ਖੰਡ ਹੈ ਕਰਮ ਖੰਡ। ਜਿਹਦੇ 'ਤੇ ਕਿਰਪਾ ਹੋ ਗਈ ਉਹਦਾ ਫਿਰ ਵਾਸਾ ਕਿੱਥੇ ਹੁੰਦਾ ਹੈ ਜੀ, ਸੱਚਖੰਡ ਵਿੱਚ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤੋ ਸਤਿਗੁਰ ਜੀ ਸਾਨੂੰ ਸਮਝਾ ਰਹੇ ਨੇ ਕਿ ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਸੋਈ ਸੰਤ ਗੁਣ ਗਾਵੈ, ਕਿ ਉਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ। ਸ਼ਬਦ ਆਇਆ ਹੈ ਸੰਤ, ਔਰ ਸੰਤ ਸ਼ਬਦ ਨੂੰ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਅਨੇਕਾਂ ਅਰਥਾਂ ਵਿੱਚ ਵਰਤਿਆ ਹੈ। ਧਿਆਨ ਕਰਨਾ, ਸੰਤ ਸ਼ਬਦ ਪਰਮਾਤਮਾ ਵਾਸਤੇ ਵੀ ਵਰਤਿਆ ਹੈ, ਪਰਮਾਤਮਾ ਲਈ। ਕਿੱਥੇ ਵਰਤਿਆ ਹੈ ਜੀ, ਜਿੱਥੇ ਆਪਾਂ ਪੜ੍ਹਦੇ ਹਾਂ ਭਾਗ ਹੋਆ ਗੁਰ ਸੰਤ ਮਿਲਾਇਆ, प्रभ अविनाशी घर में पाया। मेरे चंगे भाग ने कि मैनू गुरु ने संत नू मिला दिता, परमात्मा नू मिला दिता। ये जिहड़ा शब्द है परमात्मा दे परथाए। एक बारी शब्द धन गुरु ग्रंथ साहब की बाणी विच आउंदा है जिथे संत दे अर्थ ने गुरु। शब्द तुहानू याद है, ज्ञान अंजन गुरदिया, अग्ञान अंधेर बनास, हर कृपा ते संत भेटिया, नानक मन प्रगास। हरी दी कृपा हुई, गुरु दे नाल मिलाप हो गया, संत भेटिया। शब्द आई कि संत शब्द परमात्मा लई है, संत शब्द गुरु लई है। जदों संत एक शब्द होवे एक गुरमुख वास्ते है, ते जदों संत बहुतियां लई होवे उदों बहुते गुरमुखां लई। जिवें आपां रोज जदों सौण लगदे हां ते सोहिला साहब की बाणी नू पढ़ के सौंदे हां, उहदे विच संत शब्द आया है बहुते गुरमुखां लई। जिवें आप जी जुड़ बैठे जे, आपां ये पंगतियां पढ़ के सौंदे हाँ कि अंतर जामी पुरख बिधाता, शरदा मन की पूरे, नानक दास एह सुख मांगे मोको कर, संतन की धूरे। मैनू गुरमुखां दी चरण धूड़ मिल जावे। जो अरदास हर जगह ते हुंदी है पंथ परवान तरहत मर्यादा अनुसार, कि सही प्यारे मेल जिन्ना मिलिया तेरा नाम चित आवे। तो सतगुरु जी सानू अज समझा रहे ने कि जिहदे ते परमात्मा की कृपा हो गई वह गुरमुख परमात्मा का नाम जपदा है।
प्रेम भगत ताका मन लीना, पार ब्रह्म मन पावा।
उहदा जिहड़ा मन है प्रेमा भगती विच लीन रहिंदा है, और परमात्मा नूं मन विच इह गल चंगी लगदी है क्योंकि परमात्मा प्रेमा भगती दा भुखा है। गोबिंद भाओ भगत दा भुखा। जिहड़ा परमात्मा है उहनूं प्रेमा भगती चंगी लगदी है। दसम पातशाह जी भी कहिंदे ने कि साच कहो सुन लिहो सबै जिन प्रेम कियो, तिन ही प्रभ पायो। प्रेम करना ये परमात्मा नूं चंगा लगता है।
आठ पहर हर का जस रवना, बिखे ठगौरी लाथी।
गुरु ने हुण सिखाया की है, कहिंदे आठ पहर हर का जस रवना। अठे पहर हर वेले परमात्मा दा सिमरन करदा रहे। तेरा इहो जिहा जीवन बन जावे कि उठत बैठत सोवत ध्याईए, मार्ग चलत हरे हर गाइए। उठदियां बहिंदियां सौंदियां जागदियां परमात्मा दा सिमरन करदा रहे। इहदे नाल होवेगा कि बिखे ठगौरी लाथी, जिहड़ी माया दी ठग मूटी है ये लथ जावेगी। जिहड़े विकार ने अपना प्रभाव नहीं पा सकनगे, जिन्हां बारे सतगुरु जी ने जिक्र किया है कि अवर पंच हम एक जना, क्यों राखो कर बार मना, मार है लूट है नीत नीत किस आगे करी पुकार जना। ते अगे जवाब मिलता है श्री राम नामा उचर मना। परमात्मा का सिमरन कर, ये जिहड़े ठग ने ये तेरे ते प्रभाव नहीं पा सकनगे। जिहड़ा भी सिमरन करेगा उन्हां ते विकार अपना प्रभाव नहीं पा सकदे।
का संग मिलाए लिया मेरे करते, संत साध पए साथी।
सिमरन दी बरकत की है, परमात्मा अपने नाल मिला लैंदा है। संग मिलाए ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜਾ ਵੀ ਸਿਮਰਨ ਕਰਦਾ ਹੈ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਦਸਮ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਮਾਏ ਸਮਾਹੇ, ਜਲ ਹੀ ਬਿਖੇ ਸਮਾਏ। ਦਸਮ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਬਚਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਘ ਪਾਣੀ। ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ਇਸ ਤਰ੍ਹਾਂ ਉਹ ਭੇਦ ਹੋ ਜਾਂਦੇ ਨੇ। ਭਗਤ ਕਬੀਰ ਜੀ ਸਮਝਾਉਂਦੇ ਨੇ ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ।
ਕਰ ਗਹਿਲੀਨੇ ਸਰਬਸ ਦੀਨੇ, ਆਪਹਿ ਆਪ ਮਿਲਾਇਆ।
ਕਰ ਕਹਿੰਦੇ ਨੇ ਹੱਥ ਨੂੰ, ਗਹਿ ਕਹਿੰਦੇ ਨੇ ਪਕੜ ਲੈਣਾ। ਪਰਮਾਤਮਾ ਨੇ ਉਹਨਾਂ ਨੂੰ ਹੱਥ ਫੜ ਕੇ ਬਾਹਰ ਕੱਢ ਲਿਆ ਔਰ ਆਪਣੇ ਆਪ ਦੇ ਵਿੱਚ ਮਿਲਾ ਲਿਆ। ਉਹਨਾਂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ।
ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ।
ਸ਼ਬਦ ਦੀ ਸਮਾਪਤੀ ਕਰਦਿਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹੋ ਨਾਨਕ ਸਰਬ ਥੋਕ ਪੂਰਨ, ਉਸਦੇ ਸਾਰੇ ਹੀ ਕੰਮ ਪੂਰਨ ਹੋ ਜਾਂਦੇ ਨੇ। ਸਾਰੇ ਹੀ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਗਿਆ, ਜਿਨ੍ਹਾਂ 'ਤੇ ਪੂਰੇ ਸਤਿਗੁਰ ਨੇ ਕਿਰਪਾ ਕਰ ਦਿੱਤੀ, ਉਹਨਾਂ ਦੇ ਸਾਰੇ ਹੀ ਕਾਰਜ ਕੰਮ ਪੂਰੇ ਹੋ ਜਾਂਦੇ ਨੇ। ਇਸ ਕਰਕੇ ਗੁਰਸਿੱਖ ਤੂੰ ਕੀ ਕਰ, ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਮੇਰੇ ਮਨ ਏਕਸ ਸਿਉ ਚਿਤ ਲਾਏ, ਇੱਕ ਦੇ ਨਾਲ ਚਿਤ ਲਾ ਲੈ। ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰੂ ਚਰਨ ਗਹੇ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ, ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਭਾ। ਤੇ ਅੰਤ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਇੱਕ ਪਰਮਾਤਮਾ ਦਾ ਹਿਰਦੇ ਵਿੱਚ ਨਾਮ ਵਸ ਗਿਆ, ਸਾਰੇ ਹੀ ਪਦਾਰਥ ਮਿਲ ਗਏ। ਸੁਖਮਨੀ ਸਾਹਿਬ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜਿਹਨੂੰ ਵੀ ਇਹ ਚੀਜ਼ਾਂ ਦੀ ਲੋੜ ਹੈ, ਧਰਮ ਦੀ, ਅਰਥ ਦੀ, ਕਾਮ ਦੀ, ਮੋਕਸ਼ ਦੀ, ਉਹ ਗੁਰੂ ਦੀ ਸੇਵਾ ਕਰੇ। ਸ਼ਬਦ ਦੀ ਆਰੰਭਤਾ ਵੀ ਇੱਥੋਂ ਹੋਈ ਸੀ ਪੂਰੇ ਸਤਿਗੁਰ ਤੋਂ, ਸ਼ਬਦ ਦੀ ਸਮਾਪਤੀ ਵੀ ਪੂਰੇ ਸਤਿਗੁਰ 'ਤੇ ਹੋਈ ਹੈ। ਇਸ ਕਰਕੇ ਵਿਚਾਰ ਕਰਨੀ ਜ਼ਰੂਰੀ ਹੈ ਕਿ ਪੂਰਾ ਸਤਿਗੁਰ ਕੌਣ ਹੈ। ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਜਦੋਂ ਸਤਿਗੁਰੂ ਜੀ ਜਾ ਰਹੇ ਸੀ ਤੇ ਉਹਨਾਂ ਨੇ ਇੱਕ ਬੜਾ ਵੱਡਾ ਅਜਗਰ ਵੇਖਿਆ, ਸੱਪ ਵੇਖਿਆ। ਸਤਿਗੁਰੂ ਜੀ ਸੱਪ ਨੂੰ ਵੇਖ ਕੇ ਖੁਸ਼ ਹੋਏ। ਸਿੱਖਾਂ ਨੇ ਪੁੱਛਿਆ ਕਿ ਪਾਤਸ਼ਾਹ ਜੀ ਤੁਹਾਡੀ ਖੁਸ਼ੀ ਦਾ ਕਾਰਨ ਕੀ ਹੈ? ਕਹਿੰਦੇ ਜਿਹੜਾ ਤੁਸੀਂ ਇਹ ਅਜਗਰ ਵੇਖ ਰਹੇ ਹੋ, ਪੁਰਾਣੇ ਸਮੇਂ ਵਿੱਚ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਹੁਣ ਆਪ ਤੇ ਮੁਕਤ ਹੋ ਨਹੀਂ ਸਕਿਆ, ਇਹਨਾਂ ਟੇਢੀਆਂ ਜੋਨਾਂ ਵਿੱਚ ਪਿਆ ਹੈ। ਜਿਹੜੇ ਇਹਨੂੰ ਗੁਰੂ ਮੰਨਦੇ ਸੀ ਇਹਦੇ ਚੇਲੇ, ਉਹ ਹੁਣ ਕੀੜੇ ਬਣ ਬਣ ਕੇ ਇਹਨੂੰ ਖਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਪੂਰੇ ਸਤਿਗੁਰ ਨੇ, ਸਾਨੂੰ ਕਹਿੰਦੇ ਨੇ, ਸਮਝਾਉਂਦੇ ਨੇ ਕਿ ਕਾਚੇ ਗੁਰ ਤੇ ਮੁਕਤ ਨਾ ਹੋਊਆ। ਕੀ ਕਹਿੰਦੇ ਨੇ ਜੀ? ਕਾਚੇ ਗੁਰ ਤੇ ਮੁਕਤ ਨਾ ਹੋਊਆ। ਜਿਹੜੇ ਕੱਚੇ ਗੁਰੂ ਨੇ ਉਹ ਮੁਕਤੀ ਨਹੀਂ ਜੇ ਕਰਾ ਸਕਦੇ। ਜੰਮਦੇ ਰਵਾਂਗੇ, ਮਰਦੇ ਰਵਾਂਗੇ, ਆਉਂਦੇ ਰਵਾਂਗੇ, जाते रहांगे। इस करके पूरा सतगुरु कौन है जिदे लड़ धन गुरु नानक साहब जी ने सानू लाया, किन्ना दे लड़ लाया जी, शब्द गुरु दे, बाणी गुरु दे। धन गुरु नानक साहब जी ने सानू समझाया कि शब्द गुरु सुरत धुन चेला, बाणी गुरु है। धन गुरु अमरदास जी ने सानू समझाया कि वाहो वाहो बाणी निरंकार है, तिफ जेवड अवर न कोई। ते जिन्ना ने यह हरिमंदर साहब अमृतसर साहब की पावन पवित्र धरती नू वसाया गुरु रामदास जी, वो ते सानू समझाउंदे ने बड़े प्यार दे नाल, कहंदे ने बाणी गुरु गुरु है, बाणी विच बाणी अमृत सारे, गुरबाणी कहे सेवक जन माने, प्रतख गुरु निस्तारे। दसम पातशाह जी ने हजूर साहब दे विच जदों सतगुरु जी नू मत्था टेकिया है ते ए बचन आपां रोज दोहरे विच पढ़दे हां कि आग्या भई अकाल की तभी चलायो, पंथ सब सिखन को हुक्म है गुरु मान्यो ग्रंथ। सिख बड़े सियाने सी, कहंदे पातशाह जी तुसीं कहंदे हो गुरु ग्रंथ साहब जी नू गुरु मनना है, पर जे तुहाडे नाल गल्लां करनियां हुण फिर किवें करिए। गुरु गोबिंद सिंह महाराज ने जिहड़ा जवाब दिता ना, भाई साहब भाई आनंद लाल जी ने लिख लिया, कहंदे जो मम साथ चाहे कर बात, ग्रंथ जी पढ़े बिचारे साथ। जिहड़ा चाहुंदा है मैं गुरु गोबिंद सिंह नाल गल्लां करनियां है, वह की करे गुरु ग्रंथ साहब जी का पाठ करे विचार विचार के, कि एक एक अखर एक एक शब्द सानू की समझा रहा है। अगे कहंदे ने जो मुझ बचन सुनन की चाहे, ग्रंथ विचार सुनो चित लाए। जिन्हों ये चाह है मैं गुरु गोबिंद सिंह जी के बचन सुनने ने, वह गुरु ग्रंथ साहब की विचार नू चित ला के सुने। ते अगे कहंदे ने मेरा रूप ग्रंथ जी जान, इन मैं भेद नहीं कुछ मान। कहंदे मेरा अपना रूप ने धन गुरु ग्रंथ साहब जी, इन्हां विच ते मेरे विच कोई भेद नहीं है। हजूर साहब दे विच दसम पातशाह जी तो आपां गुरु ग्रंथ साहब तो पुछना है, जो भी साढ़े जीवन विच अगवाई चाहीदी है, हर प्रकार की अगवाई धन गुरु ग्रंथ साहब जी देंदे ने, ते जो भी सतगुरु जी हुक्मनामा सानू बख्शिश करदे ने उहनू आपां अपने अंदर विच दृढ़ करन दा जतन करना है। सारी संगत दा धन श्री गुरु ग्रंथ साहिब महाराज जी दा कोटान कोट धन्नवाद, समूह सिंह साहिबान जी दा, खास करके सिंह साहब ग्यानी जगतार सिंह जी मुख ग्रंथी सचखंड श्री हरिमंदर साहब, जथेदार अवतार सिंह जी प्रधान श्रोमणी गुरद्वारा प्रबंधक कमेटी, उन्हां दा धन्नवाद जी, भुल चुक लई खिमा। वाहिगुरू जी का खालसा, वाहिगुरू जी की फतेह।
कर गहलीने सरबस दीने, आप है आप मिलाया, कहो नानक सर्ब थोक पूरना, पूरा सतगुर पाया।